ਹਿੰਦੁਸਤਾਨ ਦੀ ਧਰਤੀ ਉੱਤੇ ਸੱਚੇ ਪਾਤਸ਼ਾਹ ਨੇ ਸੁੱਤੇ ਹੋਏ ਭਾਰਤ ਨੂੰ ਦੁਬਾਰਾ ਜਗਾ ਦਿੱਤਾ ਅੰਮ੍ਰਿਤ ਛਕਾ ਕੇ। ਇਹ ਸਭ ਤੋਂ ਵੱਡਾ ਸਿਧਾਂਤ, ਉਸ ਸਿਧਾਂਤ ਦਾ ਮਜ਼ਾਕ ਉਡਾਇਆ ਗਿਆ। ਕੱਲਾ ਬਾਣੇ ਦਾ ਤੇ ਰੌਲਾ ਨਹੀਂ, ਪੁਸ਼ਾਕ ਦਾ ਰੌਲਾ ਨਹੀਂ ਹੈ ਸਿੱਖਾਂ ਦਾ, ਵੀ ਪੁਸ਼ਾਕ ਪਿੱਛੇ ਕੱਲੀ ਸਿੱਖ ਰੌਲਾ ਪਾਉਂਦੇ ਨੇ ਵੀ ਸਾਡੇ ਗੁਰੂ ਗੋਬਿੰਦ ਸਿੰਘ ਵਾਲਾ ਬਾਣਾ ਪਾਇਆ। ਪੁਸ਼ਾਕ ਤੇ ਹੈ ਹੀ, ਉਦੋਂ ਵੱਡੀ ਗੱਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਾਉਣ ਦਾ ਸਿਧਾਂਤ ਜਿਹਦਾ ਮਜ਼ਾਕ ਇਹਨਾਂ ਲੋਕਾਂ ਨੇ ਉਡਾਇਆ। ਵੇਖੋ ਪਿਆਰਿਓ, ਕਿਸੇ ਮੰਤਰੀ ਕਿਸੇ ਵੀ ਰਾਜੇ ਮਹਾਰਾਜੇ ਵਜ਼ੀਰ ਦਾ ਜਦੋਂ ਕੋਈ ਕਾਰਟੂਨ ਬਣਾ ਦਿੰਦਾ ਨਾ, ਕਾਰਟੂਨ ਪੇਪਰਾਂ ਚ ਬਣੇ ਹੁੰਦੇ ਨੇ, ਉਹ ਹੁੰਦਾ ਉਹਦਾ ਮਜ਼ਾਕ ਉਡਾਉਣਾ। ਇੱਕ ਕੁਰਸੀ, ਇੱਕ ਨੇ ਉਹਦੀ ਲੱਤ ਫੜੀ, ਇੱਕ ਪਾਸੇ ਉਹਨੇ ਲੱਤ ਫੜ ਲਈ ਕੁਰਸੀ ਦੀ, ਇੱਕ ਨੇ ਦੂਜੇ ਪਾਸੇ ਫੜ ਲਈ, ਤੀਜੇ ਨੇ, ਉਹ ਬਣਾਉਣ ਵਾਲੇ ਨੇ ਬਣਾ ਦੇਣਾ। ਅਸਲ ਵਿੱਚ ਉਹ ਮਜ਼ਾਕ ਉਡਾ ਦਿੱਤਾ ਉਸ ਬੰਦੇ ਦਾ, ਮਜ਼ਾਕ ਉਡਾਉਣਾ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਣਾ ਪਾ ਕੇ, ਸੀਸ ਤੇ ਕਲਗੀ ਲਾ ਕੇ, ਸਿਰ ਤੇ ਕਲਗੀ ਲਾ ਕੇ, ਤੇ ਸਤ ਸੰਗਤ ਜੀ ਉਹੀ ਪੁਸ਼ਾਕ ਪਾ ਕੇ ਉਵੇਂ ਪੰਜ ਪਿਆਰੇ ਬਣਾਉਣੇ, ਪਹਿਲਾਂ ਉਹਨਾਂ ਨੂੰ ਛਕਾਉਣਾ, ਫਿਰ ਆਪ ਛਕਣਾ, ਫਿਰ ਲੋਕਾਂ ਨੂੰ ਛਕਾਉਣਾ, ਫਿਰ ਨਾਲ ਸਾਰਾ ਕੁਝ ਨਾਵਾਂ ਮਗਰ ਸ਼ਰਮਾ ਵਰਮਾ ਜੋ ਵੀ ਹੈ ਉਹ ਕੱਟ ਦਿਓ ਸਾਰਾ ਕੁਝ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਧਾਂਤ ਦਾ ਮਜ਼ਾਕ ਉਡਾਉਣਾ ਸੀ ਕਿ ਕੋਈ ਨਹੀਂ ਇਕੱਲੇ ਕਰ ਸਕਦੇ, ਮੈਂ ਵੀ ਉਹ ਕਰ ਸਕਦਾ। ਇਸ ਗੱਲ ਦਾ ਰੌਲਾ ਪਿਆ। ਤੇ ਅਸਲ ਵਿੱਚ ਗੁਰਮੁਖੋ, ਸਿੱਖ ਜਿਹੜੇ ਨੇ ਕਦੇ ਵੀ ਆਪਣੇ ਗੁਰੂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ। ਇਹਨਾਂ ਨੂੰ ਇਸ ਗੱਲ ਦਾ ਪਤਾ ਸੀ, ਸਮੇਂ ਦੀਆਂ ਸਰਕਾਰਾਂ ਨੂੰ ਅੱਜ ਇਹ ਚਾਹੀਦਾ, ਉਹ ਵੇਖਣ ਕਿ ਜਦੋਂ ਵੀ ਸਿੱਖ ਗਰਮ ਹੋਏ ਨੇ, ਸੜਕਾਂ ਤੇ ਆਏ ਨੇ, ਸਿੱਖ ਤੁਰ ਪਏ, ਘਰ ਬਾਰ ਸਿੱਖਾਂ ਨੇ ਛੱਡ ਦਿੱਤੇ, ਕਿਉਂ ਛੱਡੇ? ਜਦੋਂ ਵੀ ਇਹਨਾਂ ਦੇ ਧਰਮ ਉੱਤੇ ਕੋਈ ਗੱਲ ਬਣੀ ਆ, ਇਹ ਉਦੋਂ ਤੁਰਦੇ ਨੇ। ਪਹਿਲਾਂ ਸੰਨ 78 ਦੀ ਗੱਲ ਲੈ ਲਓ, ਪਿਛਲੇ ਦਹਾਕਿਆਂ 'ਚ ਜੋ ਵਾਪਰਿਆ ਉਦੋਂ ਪਹਿਲਾਂ ਚਲੇ ਜਾਓ। ਜਦੋਂ ਵੀ ਸਿੱਖ ਭੜਕੇ ਨੇ, ਸਿੱਖਾਂ ਦੀ ਧਰਮ ਦੀ ਜਦੋਂ ਗੱਲ ਆਈ ਆ, ਉਦੋਂ ਸਿੱਖ ਭੜਕਦੇ ਨੇ, ਉਦਾਂ ਨਹੀਂ ਕਿਸੇ ਨੂੰ ਕੁਛ ਕਹਿੰਦੇ। ਇਹਨਾਂ ਨੂੰ ਤਾਂ ਪਤਾ ਸੀ ਕਿ ਮੱਸੇ ਵਰਗੇ ਨਹੀਂ ਬਖਸ਼ੇ ਗਏ, ਫਰੋਕਸੀਅਰ ਵਰਗੇ ਨਹੀਂ ਬਖਸ਼ੇ ਗਏ। ਇੱਥੇ ਸਮੇਂ ਦੀਆਂ ਸਰਕਾਰਾਂ, ਜਿਵੇਂ ਜਿਵੇਂ ਵੀ ਕੋਈ ਆਇਆ ਜਿਹਨੇ ਸਿੱਖਾਂ ਦੇ ਧਰਮ ਦੀ ਨਰਾਦਰੀ ਕੀਤੀ, ਉਹ ਨਹੀਂ ਬਖਸ਼ੇ ਗਏ, ਤੇ ਮੈਂ ਕਿਹੜੇ ਬਾਗ ਦੀ ਮੂਲੀ ਆ, ਮੈਨੂੰ ਸਿੱਖ ਕਿਵੇਂ ਬਰਦਾਸ਼ਤ ਕਰ ਲੈਣਗੇ? ਜਿਉਂਦੀ, ਧਿਆਨ ਦੇਣਾ ਗੁਰਮੁਖੋ, ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ, ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ, ਉਹ ਆਪਣੇ ਧਰਮ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੀ, ਫਿਰ ਸਿੱਖਾਂ ਵਰਗੀ ਅਣਖੀਲੀ ਕੌਮ ਕਿਵੇਂ ਚੱਲ ਸਕਦੀ? ਆਪਣੇ ਧਰਮ ਦੀ ਬੇਅਦਬੀ, ਆਪਣੇ ਗੁਰੂ ਦੀ ਬੇਅਦਬੀ, ਸੱਚੇ ਪਾਤਸ਼ਾਹ ਦੀ ਬੇਅਦਬੀ ਕੌਣ ਚੱਲ ਸਕਦਾ? ਇਸੇ ਕਰਕੇ ਸਿੱਖ ਸੜਕਾਂ ਤੇ ਆਏ ਨੇ, ਸਿੱਖ ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਇਹਨਾਂ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਉਡਾਇਆ, ਇਸ ਕਰਕੇ ਸਿੱਖ ਸੜਕਾਂ ਉੱਤੇ ਆਏ, ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਕਦੇ ਰੌਲਾ ਨਹੀਂ ਪਾਇਆ। ਹੋਰ ਵੀ ਬੜੇ ਸਤਸੰਗ ਹੁੰਦੇ ਨੇ, ਹੁਣ ਨਹੀਂ ਕਦੇ ਰੌਲਾ ਪਾਉਂਦੇ, ਪਰ ਹੁਣ ਰੌਲਾ ਇਸ ਗੱਲ ਦਾ ਵੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕੀਤੀ ਹੈ। ਤੇ ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਤੇ ਵਜੀਦਾ ਉਸ ਵੇਲੇ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ, ਸਾਹਿਬਜ਼ਾਦਿਆਂ ਨੇ ਆਖਿਆ ਇੱਥੇ ਗੁਰੂ ਕੇ ਨਿਸ਼ਾਨ ਝੁੱਲਣਗੇ, ਸਮਾਂ ਆਏਗਾ। ਉਹ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਅੱਜ ਜਗ੍ਹਾ ਜਗ੍ਹਾ ਤੇ ਝੁੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੇਸਰੀ ਨਿਸ਼ਾਨ ਝੁਲਾਏ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੜਾ ਸਤਿਕਾਰ ਕੌਮ ਨੇ ਕੀਤਾ। ਇਹ ਜਿਹੜੇ ਮੁਸਲਮਾਨ ਸਨ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮਾੜੇ ਚੰਗੇ ਲੋਕ ਹਰ ਧਰਮ ਵਿੱਚ ਨੇ, ਹਿੰਦੂਆਂ ਵਿੱਚ ਵੀ ਮਾੜੇ ਚੰਗੇ ਨੇ, ਮੁਸਲਮਾਨਾਂ ਵਿੱਚ ਵੀ ਮਾੜੇ ਚੰਗੇ ਨੇ, ਸਿੱਖਾਂ ਵਿੱਚ ਵੀ ਮਾੜੇ ਚੰਗੇ ਲੋਕ ਹੈਗੇ, ਸਾਡੇ ਵਿੱਚ ਵੀ ਨੇ। ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ, ਸਾਡੇ ਵਿੱਚ ਵੀ ਘਾਟਾਂ ਹੈਗੀਆਂ ਨੇ। ਤੇ ਸਤਸੰਗ ਜੀ, ਮੁਸਲਮਾਨ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਏਦਾਂ ਡਰਦੇ ਸੀ ਕਿ ਰਾਤ ਨੂੰ ਸੁੱਤੇ ਪਏ ਵੀ ਤਰਬਕ ਤਰਬਕ ਕੇ ਉੱਠਦੇ ਸੀ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ। ਕਈਆਂ ਨੇ ਉਹਨਾਂ ਦਿਨਾਂ ਵਿੱਚ ਡਰਦਿਆਂ ਨੇ ਬੀਬੀਆਂ ਵਾਲੇ ਕੱਪੜੇ ਪਾ ਲਏ ਸੀ, ਬੀਬੀਆਂ ਵਾਲੇ ਕੱਪੜੇ ਪਾ ਕੇ ਮੁਸਲਮਾਨ ਸਲਵਾਰਾਂ ਪਾ ਕੇ ਘਰਾਂ ਵਿੱਚ ਬਹਿ ਗਏ ਸੀ। ਇਹ ਜਿਹੜੀਆਂ ਮੁਸਲਮਾਨ ਅੱਜ ਵੀ ਸਲਵਾਰਾਂ ਬੰਦੇ ਪਾਉਂਦੇ ਨੇ, ਬੀਬੀਆਂ ਵਾਲੇ ਕੱਪੜੇ, ਅੱਜ ਵੀ ਪਾਕਿਸਤਾਨ 'ਚ ਚਲੇ ਜਾਓ, ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਸਲਵਾਰਾਂ ਪਾਉਂਦੇ ਨੇ, ਫੈਸ਼ਨ ਬਾਅਦ 'ਚ ਬਣਿਆ। ਅਸਲ ਵਿੱਚ ਪਵਾਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ, ਫੈਸ਼ਨ ਇਹਨਾਂ ਨੇ ਬਾਅਦ 'ਚ ਬਣਾਇਆ, ਫੈਸ਼ਨ ਇਹਨਾਂ ਨੇ ਬਾਅਦ ਵਿੱਚ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਦਰਦਿਆਂ ਨੇ ਪਾਈਆਂ ਸੀ ਉਸ ਵੇਲੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਨਾਂ ਚੱਲਦਾ ਸੀ, ਦੋ ਵਾਰੀ ਸਿੱਖਾਂ ਦਾ ਰਾਜ ਆਇਆ, ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੇ ਦੂਜੀ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਦੋ ਵਾਰੀ ਰਾਜ ਆਇਆ ਸਿੱਖਾਂ ਦਾ। ਬਾਬਾ ਬੰਦਾ ਸਿੰਘ ਬਹਾਦਰ ਦੀ ਬੜੀ ਚੜ੍ਹਦੀ ਕਲਾ ਸੀ, ਜੈ ਜੈਕਾਰ ਸੀ, ਪਰ ਇੱਕ ਸਮਾਂ ਆਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਦਾਸ ਨੰਗਲ ਦੀ ਗੜੀ ਵਿੱਚੋਂ। ਗੜੀ ਦਾ ਕੋਈ ਬਹੁਤਾ ਵੇਰਵਾ ਨਹੀਂ ਮਿਲਦਾ, ਉਹ ਹਵੇਲੀ ਸੀ ਕਿਸੇ ਸੇਠ ਦੀ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਿਨਾਂ 'ਚ ਰਹਿ ਰਿਹਾ ਸੀ। ਤੇ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਇਲਾਕੇ ਵਿੱਚ ਸੀ, ਗੁਰਦਾਸਪੁਰ ਦੇ ਇਲਾਕੇ ਵਿੱਚ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਸਿੰਘਾਂ ਨੂੰ ਆ ਕੇ ਘੇਰਾ ਪਾਇਆ। ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵੱਡਾ ਇਕੱਠ ਸੀ, ਬਹੁਤ ਵੱਡੀ ਗਿਣਤੀ ਵਿੱਚ ਸੈਨਾ ਨੂੰ ਲੈ ਕੇ ਆਏ, ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਲਿਆ। 8 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਇਆ ਸੀ, ਸਿੰਘਾਂ ਨੂੰ ਆਨੰਦਪੁਰ ਸਾਹਿਬ ਘੇਰਾ ਪਾਇਆ ਸੀ, ਇਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ 8 ਮਹੀਨੇ ਘੇਰਾ ਪਾਈ ਰੱਖਿਆ ਸੀ, 8 ਮਹੀਨੇ। ਤੇ ਸਾਧ ਸੰਗਤ ਅੰਦਰ ਜਿੰਨਾ ਵੀ ਰਾਸ਼ਨ ਸੀ ਉਹ ਖਤਮ ਹੋ ਚੁੱਕਿਆ ਸੀ, ਪੱਤੇ ਦਰਖਤਾਂ ਦੇ ਲਾ ਲਾ ਕੇ ਸਿੰਘਾਂ ਨੇ ਖਾ ਲਏ ਸਨ, ਦਰਖਤਾਂ ਦੇ ਸੱਟ ਵੀ ਲਾ ਲਾ ਕੇ ਸਿੰਘਾਂ ਨੇ ਖਾ ਲਏ ਸਨ। ਆਖਿਰਕਾਰ ਸਿੰਘ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬਾਬਾ ਜੀ ਇਹ ਕੁਰਾਨ ਦੀਆਂ ਕਸਮਾਂ ਖਾਂਦੇ ਨੇ, ਆਪਾਂ ਹੁਣ ਚੱਲੀਏ ਬਾਹਰ। ਇਹ ਕਹਿੰਦੇ ਨੇ ਤੁਹਾਨੂੰ ਕੁਛ ਨਹੀਂ ਕਵਾਂਗੇ, ਇੱਕ ਵਾਰੀ ਬਾਹਰ ਆ ਜਾਓ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਹ ਸਿੰਘੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਕਿ ਸਰੋਂ ਦੇ ਤੇਲ ਵਿੱਚ ਕੂਹਣੀ ਤੱਕ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਓ, ਤਿਲਾਂ ਵਿੱਚ ਕੂਹਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਵੇੜ ਕੇ ਤਿਲਾਂ ਵਿੱਚ ਪਾਓ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ। ਜੇ ਇਹ ਤੁਰਕ ਇੰਨੀਆਂ ਵੀ ਕਸਮਾਂ ਖਾਣ ਤਾਂ ਵੀ ਭਰੋਸਾ ਨਾ ਇਹਨਾਂ ਦੇ ਉੱਤੇ ਕਰਿਓ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ। ਸਿੰਘ ਕਹਿਣ ਲੱਗੇ, ਨਹੀਂ ਬਾਬਾ ਜੀ ਬਹੁਤੀਆਂ ਕਸਮਾਂ ਖਾਂਦੇ ਨੇ, ਹੁਣ ਬੂਹਾ ਖੋਲ ਦਈਏ। 8 ਮਹੀਨਿਆਂ ਬਾਅਦ ਦਰਵਾਜ਼ਾ ਖੋਲ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਸਾਰੇ ਅੰਦਰ ਸਨ। ਜਦੋਂ ਸਾਧ ਸੰਗਤ ਅਬਦੁਲ ਸਮੁੰਦ ਖਾਨ ਦੀ ਅਗਵਾਈ ਵਿੱਚ ਫੌਜ ਅੰਦਰ ਵੜੀ, ਹਿੰਮਤ ਨਾ ਪਵੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਥ ਕੜੀ ਲਾਈਏ। ਉਹ ਇੰਨਾ ਡਰਦੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਦਾ ਤੇਜ ਉਹਨਾਂ ਤੋਂ ਝੱਲਿਆ ਨਹੀਂ ਸੀ ਜਾਂਦਾ, ਤੇ ਡਰਦੇ ਸੀ ਕਿਤੇ ਬਾਬਾ ਕੋਈ ਕਰਾਮਾਤ ਨਾ ਕਰ ਦੇਵੇ, ਕਰਾਮਾਤੀ ਆ, ਡਰਦੇ ਸੀ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਤੋਂ। ਕਿਸੇ ਦੀ ਹਿੰਮਤ ਨਹੀਂ ਸੀ ਅਸੀਂ ਨੇੜੇ ਜਾ ਸਕੀਏ। ਹੌਲੀ ਹੌਲੀ ਕਈ ਇਕੱਠੇ ਹੋ ਕੇ ਨੇੜੇ ਗਏ, ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕੇ ਸ਼ੇਰ ਨੂੰ ਪਿੰਜਰੇ ਵਿੱਚ ਪਾਇਆ। ਤੇ ਗੁਰਮੁਖੋ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਸੀ, ਉਸ ਵੇਲੇ ਜ਼ਾਲਮ ਜਰਵਾਣੇ ਇਹ ਕਹਿੰਦੇ ਸੀ ਕਿ ਹੁਣ ਸਿੱਖ ਖਤਮ ਹੋ ਗਏ, ਬਾਬਾ ਬੰਦਾ ਸਿੰਘ ਫੜਿਆ ਗਿਆ, ਹੁਣ ਸਿੱਖ ਹਿੰਮਤ ਨਹੀਂ ਕਰਨਗੇ, ਕਦੇ ਆਪਣਾ ਸਿਰ ਨਹੀਂ ਚੁੱਕਣਗੇ, ਸਿੱਖ ਖਤਮ ਹੋ ਗਏ, ਬਸ ਹੁਣ ਸਿੱਖ ਅੱਗੇ ਨਹੀਂ ਆਉਣਗੇ ਸਾਡੇ। 2000 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਉੱਥੇ ਹੀ 2000 ਸਿੰਘਾਂ ਦੇ ਸਿਰ ਵੱਢ ਲਏ, ਬਰਸ਼ਿਆਂ ਉੱਤੇ ਨੇਜਿਆਂ ਉੱਤੇ ਸਿੰਘਾਂ ਦੇ ਸਿਰ ਟੰਗ ਲਏ, 2000 ਦੇ, 2000 ਦੀ ਗਿਣਤੀ ਸੀ। ਉਸ ਤੋਂ ਬਾਅਦ 740 ਸਿੰਘ, 750 ਦੇ ਕਰੀਬ 740 ਸਿੰਘ ਜਿਉਂਦੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਗ੍ਰਿਫਤਾਰ ਕੀਤੇ। ਅਬਦੁਲ ਸਮੁੰਦ ਖਾਨ ਕਹਿਣ ਲੱਗਾ, ਇਹਨਾਂ ਦਾ ਜਲੂਸ ਬਹੁਤ ਵੱਡਾ ਕੱਢਣਾ ਹੈ, ਵੱਡੀ ਇਕੱਠ ਜ਼ਿਆਦਾ ਚਾਹੀਦਾ, ਗਿਣਤੀ ਜ਼ਿਆਦਾ ਚਾਹੀਦੀ ਆ, ਹਿੰਦੁਸਤਾਨ ਵਿੱਚ ਪਤਾ ਲੱਗ ਜਾਣਾ ਚਾਹੀਦਾ ਵੀ ਸਿੱਖ ਖਤਮ ਹੋ ਗਏ, ਪਿੰਡੋ ਪਿੰਡ ਜਾਓ, ਜਿਹੜਾ ਅੱਗੇ ਮਿਲੇ ਵੱਢ ਦਿਓ ਸਿਰ ਉਹਦਾ, ਗੱਡੇ ਭਰ ਕੇ ਲੈ ਕੇ ਜਾਣੇ ਨੇ, ਫਰੋਕਸੀਅਰ ਖੁਸ਼ ਹੋਏਗਾ, ਮੈਨੂੰ ਚੰਗਾ ਅਹੁਦਾ ਮਿਲੇਗਾ। ਧਿਆਨ ਦੇਣਾ, ਅਬਦੁਲ ਸਮੁੰਦ ਖਾਨ ਦੇ ਹੁਕਮ ਦੇ ਨਾਲ ਕਈ ਟੁਕੜੀਆਂ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਗਈਆਂ, ਪੰਜਾਬ ਦੀ ਧਰਤੀ ਤੇ ਗਈਆਂ। ਜਿਹੜਾ ਬਜ਼ੁਰਗ, ਜਿਹੜਾ ਵੀ ਕੋਈ ਅੱਗੇ ਸਾਹਮਣੇ ਮਿਲਦਾ ਸੀ, ਉਹਦਾ ਸਿਰ ਧੜ ਤੋਂ ਜੁਦਾ ਕਰ ਲਿਆ ਜਾਂਦਾ ਸੀ ਵੀ ਇਹਦੇ ਕੇਸ ਰੱਖੇ ਹੋਏ ਨੇ ਤੇ ਸਿਰ ਧੜ ਤੋਂ ਜੁਦਾ ਕਰ ਲਓ। 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਗਿਆ, 750 ਗੱਡਾ। ਸਭ ਤੋਂ ਅੱਗੇ ਉਹਨਾਂ ਨੇ ਜਿਹੜਾ ਜਲੂਸ ਕੱਢਿਆ ਸੀ, ਇਹ ਸੀ ਲਾਹੌਰ ਤੋਂ ਲੈ ਕੇ ਤੇ ਦਿੱਲੀ ਤੱਕ। ਜਦੋਂ ਇਹ ਕਿਤੇ ਖਬਰ ਸੁਣੀ ਨਾ ਪਿੱਛੇ ਜੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੀ ਇੱਥੇ ਵੀ ਸੇਵਾ ਕਕਾਰਾਂ ਦੀ ਬੜੀ ਵੱਡੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਗਰ ਕੀਰਤਨ ਲੈ ਕੇ ਜਾਣਾ। ਉਹ ਕਿੱਥੋਂ? ਉਹਨਾਂ ਨੇ ਨਗਰ ਕੀਰਤਨ ਲੈ ਕੇ ਜਾਣਾ ਦਿੱਲੀ ਤੋਂ ਲੈ ਕੇ ਪਾਕਿਸਤਾਨ, ਗੁਰਦੁਆਰਾ ਨਨਕਾਣਾ ਸਾਹਿਬ ਤੱਕ ਦਿੱਲੀ ਵਾਲਿਆਂ ਨੇ। ਉਸ ਵੇਲੇ ਜਦੋਂ ਇਹ ਇਸ਼ਤਿਹਾਰ ਮੈਂ ਪਹਿਲੀ ਵਾਰੀ ਪੜ੍ਹਿਆ ਸੀ ਤੇ ਮੈਂ ਉਸ ਵੇਲੇ ਸੋਚਿਆ ਕਿ ਕੋਈ ਸਮਾਂ ਸੀ। ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਕਿ ਅਬਦੁਲ ਸਮੁੰਦ ਖਾਨ ਕਹਿੰਦਾ ਸੀ ਮੈਂ ਇਹ ਰੂਟ ਇਧਰ ਦੀ ਲੈ ਕੇ ਜਾਣੇ ਨੇ, ਸਿੰਘਾਂ ਦਾ ਜਲੂਸ ਕੱਢਣਾ ਹੈ ਕਿ ਮੁੜ ਕੇ ਕੋਈ ਹਿੰਮਤ ਨਾ ਕਰੇ ਕਿ ਜਿਹੜਾ ਆਖੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਜਾਂ ਮੈਂ ਕੋਈ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਜਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਕੋਈ ਹਿੰਮਤ ਨਾ ਕਰੇ। ਸਭ ਤੋਂ ਅੱਗੇ ਉਹਨਾਂ ਨੇ ਇੱਕ ਬਿੱਲੀ ਨੂੰ ਮਾਰ ਕੇ ਟੰਗਿਆ ਹੋਇਆ ਸੀ, ਉਹਦਾ ਬਿੱਲੀ ਦਾ ਸਿਰ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚ ਪਾ ਕੇ ਹਾਥੀ ਉੱਤੇ ਰੱਖਿਆ ਗਿਆ ਸੀ, ਲਾਲ ਰੰਗ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੋਸ਼ਾਕ ਪਾ ਦਿੱਤੀ ਸੀ। ਉਹ ਇਸ ਕਰਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਜ਼ਾਕ ਉਡਾਇਆ ਜਾ ਸਕੇ। ਲਾਲ ਰੰਗ ਦੇ ਕੱਪੜੇ ਪਵਾ ਕੇ ਤੇ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਸੀ, 2000 ਸਿੰਘਾਂ ਦੇ ਸਿਰ ਵੱਢ ਕੇ ਬਰਸ਼ਿਆਂ ਤੇ ਟੰਗੇ ਹੋਏ ਸੀ ਨੇਜਿਆਂ ਤੇ, ਉਹ ਅੱਗੇ ਲੱਗੇ। ਮਗਰ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਬਾਅਦ 740 ਸਿੰਘ ਜਿਹੜੇ ਜਿਉਂਦੇ ਗ੍ਰਿਫਤਾਰ ਕੀਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਜਥੇ ਦੇ, ਉਹ ਸਨ। ਉਹਨਾਂ ਦੇ ਫੱਟਿਆਂ ਦੇ ਵਿਚਾਲੇ ਹੱਥ ਦੇ ਕੇ ਕਿੱਲ ਗੱਡੇ ਹੋਏ ਸਨ ਸਿੰਘਾਂ ਦੇ, ਜਿਹੜੇ 740 ਸਨ, ਨਾਲ ਵੱਡੇ ਵੱਡੇ ਕਿੱਲ ਉਹਨਾਂ ਦੇ ਹੱਥਾਂ ਦੇ ਵਿੱਚ ਗੱਡੇ ਹੋਏ ਸਨ ਤੇ ਸਾਧ ਸੰਗਤ 740 ਗਿਣਤੀ ਉਹਨਾਂ ਦੀ ਸੀ। ਉਦੋਂ ਬਾਅਦ ਫਿਰ 750 ਗੱਡਾ ਸੀ ਸਿੰਘਾਂ ਦੇ ਸਿਰਾਂ ਦਾ। ਉਸ ਵੇਲੇ ਉਹ ਕਹਿੰਦੇ ਸੀ ਕਿ ਹੁਣ ਸਿੱਖ ਖਤਮ ਹੋ ਗਏ, ਤੁਰਕ ਕਹਿੰਦੇ ਸੀ ਅੱਜ ਤੋਂ ਮੁੜ ਕੇ ਹਿੰਮਤ ਨਹੀਂ ਕਰਨਗੇ। ਜਦੋਂ ਉਹ ਜਲੂਸ ਕੱਢਿਆ ਗਿਆ ਲਾਹੌਰ ਤੋਂ ਲੈ ਕੇ ਦਿੱਲੀ ਤੱਕ, ਲੋਕਾਂ ਨੇ ਵੱਟੇ ਮਾਰੇ, ਪੱਥਰ ਮਾਰੇ, ਸਰਹੰਦ ਤੋਂ ਜਦੋਂ ਲੰਘਿਆ ਉੱਥੇ ਵੀ ਲੋਕਾਂ ਨੇ ਬਹੁਤ ਗਾਲਾਂ ਕੱਢਣੀਆਂ ਤੇ ਜ਼ਾਲਮ ਜਰਵਾਣੇ ਵੇਖ ਵੇਖ ਕੇ ਹੱਸਦੇ ਸੀ ਸਿੱਖਾਂ ਦਾ ਜਲੂਸ ਨਿਕਲ ਰਿਹਾ। ਉਹਨਾਂ ਨੂੰ ਇਹ ਸੀ ਕਿ ਹੁਣ ਇਹਨਾਂ ਨੇ ਚੱਲਣਾ ਹੀ ਨਹੀਂ, ਹੁਣ ਨਹੀਂ ਅੱਗੇ ਆ ਸਕਣਗੇ, ਪਰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਐਸਾ ਆ ਜਾਣਾ ਹੈ। ਇਹਨਾਂ ਨੇ ਫਿਰ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇਹਨਾਂ ਹੀ ਰਾਵਾਂ ਤੋਂ ਵੱਡੇ ਵੱਡੇ ਨਗਰ ਕੀਰਤਨ ਕੱਢਣੇ ਨੇ। ਉਸੇ ਰੂਟ ਜਿੱਥੇ ਉਹ ਲੈ ਕੇ ਗਏ ਸੀ, ਕਹਿੰਦੇ ਹੁਣ ਇਹ ਪੈਦਾ ਹੋ ਹੀ ਨਹੀਂ ਸਕਦੇ, ਹੁਣ ਇਹ ਹਿੰਮਤ ਨਹੀਂ ਕਰਨਗੇ ਸਾਡੇ ਸਾਹਮਣੇ ਆਉਣ ਦੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾਉਣਾ ਉਹਨਾਂ ਵਾਸਤੇ ਇਹ ਸੀ ਕਿ ਸਿੱਖੀ ਮੁੱਕ ਗਈ, ਖਤਮ ਹੋ ਗਏ ਸਿੱਖ, ਪਰ ਜਿਹੜਾ ਬੂਟਾ ਗੁਰੂ ਨਾਨਕ ਸਾਹਿਬ ਨੇ ਲਾਇਆ ਹੋਵੇ ਉਹ ਕਦੇ ਖਤਮ ਨਹੀਂ ਹੋ ਸਕਦਾ। ਅੱਜ ਵੀ ਮੈਂ ਕਈਆਂ ਤੋਂ ਸੁਣਨਾ, ਆਖਣਗੇ ਸਿੱਖ ਤੇ ਗਏ ਜੀ, ਹੁਣ ਦਾੜੀਆਂ ਕਟਾਈ ਜਾਂਦੇ ਨੇ, ਕੇਸ ਕਟਾਈ ਜਾਂਦੇ ਨੇ, ਇਹ ਬਸ ਖਤਮ ਹੋ ਗਏ, ਸਿੱਖੀ ਘਟਦੀ ਜਾ ਰਹੀ ਆ। ਪਰ ਗੁਰਮੁਖੋ ਪੱਤ ਝੜ ਬਸੰਤ ਤੇ ਆਉਂਦੀ ਰਹੀ ਆ, ਅੱਗੇ ਵੀ ਆਈ ਆ, ਅੱਗੇ ਤੋਂ ਵੀ ਆਉਂਦੀ ਰਹਿਣੀ ਆ। ਕਦੇ ਪਤਝੜ ਆ ਗਈ, ਕਦੇ ਬਸੰਤ ਆ ਗਈ, ਫਿਰ ਪਤਝੜ ਆ ਗਈ, ਫਿਰ ਬਸੰਤ ਆ ਗਈ, ਪਰ ਇਹ ਬੂਟੇ ਨੂੰ ਕੋਈ ਕੁੱਟ ਨਹੀਂ ਸਕਦਾ, ਇਹ ਖਤਮ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਨੇ ਇਹ ਬੂਟਾ ਲਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਿਆਂ ਲਾਲਾਂ ਦਾ ਖੂਨ ਇਸ ਬੂਟੇ ਨੂੰ ਪਾਇਆ। ਇਹ ਬੂਟਾ ਕਦੇ ਵੀ ਖਤਮ ਨਹੀਂ ਹੋ ਸਕਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਾ ਗਏ ਨੇ ਇਹ ਹਮੇਸ਼ਾ ਹਰਿਆ ਭਰਿਆ ਰਹਿਣਾ ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾ ਲਿਆ ਤੇ ਸਿੱਖ ਮੁੱਕ ਜਾਣਗੇ ਪਰ ਇਹ ਨਹੀਂ ਪਤਾ ਇਹਨਾਂ ਨੇ ਜਿੰਨੇ ਮਾਂ ਖਤਮ ਕਰਾਂਗੇ ਇਹਨਾਂ ਨੇ ਓਨੇ ਹੀ ਹੋਰ ਪੈਦਾ ਹੋ ਜਾਣਾ ਜਿਵੇਂ ਮੀਰ ਮੰਨੂ ਦੀ ਕੈਦ ਵਿੱਚ ਸਨ ਨਾ ਬੀਬੀਆਂ ਜਦੋਂ ਉਹਨਾਂ ਨੇ ਆਖਿਆ ਸੀ ਕਿ ਤੁਹਾਡੇ ਬੱਚੇ ਖੋਹ ਲਏ ਨੇ ਤੁਹਾਡੇ ਘਰ ਖੋਹ ਲਏ ਨੇ ਤੁਹਾਡੇ ਪਤੀ ਖੋਹ ਲਏ ਨੇ ਬੀਬੀ ਉਹ ਤੁਹਾਡੇ ਕੋਲ ਰਿਹਾ ਕੱਖ ਨਹੀਂ ਬੀਬੀਆਂ ਨੇ ਆਖਿਆ ਸੀ ਸਾਡਾ ਗਿਆ ਹੀ ਕੱਖ ਨਹੀਂ ਕੀ ਹੋ ਗਿਆ ਸਾਡੇ ਬੱਚੇ ਖੋਹ ਲਏ ਬੱਚਿਆਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ ਕੀ ਹੋ ਲਿਆ ਸਾਡੇ ਪਤੀ ਸਾਥੋਂ ਖੋਹ ਲਏ ਪਤੀਆਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ ਘਰਾਂ ਨੂੰ ਛੱਡ ਕੇ ਵੀ ਤੇ ਇੱਕ ਦਿਨ ਜਾਣਾ ਹੀ ਸੀ ਉਹ ਸਾਡੇ ਤੋਂ ਸਾਡੇ ਪਤੀ ਖੋਹ ਲਏ ਸਾਡੇ ਤੋਂ ਸਾਡੇ ਘਰ ਖੋਹ ਲਏ ਸਾਡੇ ਤੋਂ ਸਾਡੇ ਬੱਚੇ ਖੋਹ ਲਏ ਉਹ ਜ਼ਾਲਮੋ ਜੇ ਤੁਹਾਡੇ ਵਿੱਚ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋਹ ਕੇ ਵਿਖਾਓ ਇਹ ਸਿੱਖੀ ਨਹੀਂ ਖੋ ਸਕਦਾ ਕੋਈ ਕਿੰਨੇ ਕੁ ਖਤਮ ਕਰੋਗੇ ਉਸ ਵੇਲੇ ਬੀਬੀਆਂ ਨੇ ਆਖਿਆ ਸੀ ਗੱਲ ਸੁਣੋ
ਜਾਲਮੋ ਸਿੰਘ ਨੀ ਮੁਕਾਇਆ
ਸੁੱਟ ਦਿੱਤਾ ਜਾਂਦਾ ਸੀ ਥੱਲੇ ਵਰਸ਼ਾ ਕਰ ਲੈਂਦੇ ਸੀ ਬੱਚਾ ਪਰੋ ਦਿੱਤਾ ਜਾਂਦਾ ਸੀ ਵਿੱਚ ਜਿਹੜੇ ਬੱਚੇ 6 ਮਹੀਨਿਆਂ ਦੇ ਜਾਂ ਉਸ ਤੋਂ ਘੱਟ ਉਮਰ ਦੇ ਸਨ ਉਹਨਾਂ ਨੂੰ ਪਟਕਾ ਕੇ ਪੱਥਰ ਨਾਲ ਉਹਨਾਂ ਦਾ ਸਿਰ ਮਾਰਦੇ ਸੀ ਬੱਚਿਆਂ ਦਾ ਬੀਬੀਆਂ ਉਸ ਵੇਲੇ ਕਹਿਣ ਲੱਗੀਆਂ ਕਿੰਨੇ ਕੁ ਮੁਕਾਓਗੇ ਜਾਲਮਾ ਮੀਰ ਮੰਨੋ ਜਾਲਮਾ ਸਿੰਘ ਵੀ ਮੁਕਾਇਆ ਜਾਲਮਾ ਸਿੰਘ ਵੀ ਮੁਕਾਇਆ करते हो पर यह सिंह मुकाया नहीं मुकना मनु साड़ी दातरी असी मनु दे सोए मनु ज्यों ज्यों सानू वड़दा सी दून सवाए होए जिन्या नू मारोगे जिन्या नू खत्म करोगे ए ओने ही होर पैदा हो जाएंगे ओने ही होर पैदा हो जाएंगे गुरमुखो सच्चे पातशाह दी बख्शिश है ए भरिया होया वीर रस सतगुरां दा भरिया होया ए कदे खत्म नहीं होएगा लोग आखदे सी सिख ते टुट गए ने सिख ते दाड़ियां केस कटाई जांदे ने पर ए जो कुछ भी होया जदों इन्हें गुरु गोबिंद सिंह मर दा सुहाग बनाया बाबे ने सोचिया होना इन्हां ने की बोलना इन्हां दीआं ते वंडियां बड़ियां पईआं होईआं सिख ते वंडे होए ने संप्रदावां विच सिख ते वंडे गए ने इन्हां ने कदे मेरे खिलाफ बोलण दी हिम्मत नहीं करनी पर इन्हां नूं इह नहीं सी पता ओ जिहड़ी करतूत मैं करन लगा इन्हां ने भावें दाड़ियां कटाईआं वी ने तां वी सड़कां ते आ जाणा आ आखो सतनाम ए जड़ी करतूत मैं लगा वा ना करन ए सिख कदे भी बर्दाश्त नहीं कर सकणगे ए कदे भी सिख चल नहीं सकणगे ते साध संगत ओ जदों जुलूस बहुत वड्डा कढ़िया गया कहिंदे सिखां दा ऐसा जुलूस कढ़िया ए मुड़ के हिम्मत नहीं करनगे जदों दिल्ली गए अब्दुल समुंद खान वड्डा जुलूस लैके आगू बन के गया फरोखसियर खान बड़ा खुश होया बड़ा मान सत्कार उन्हूं मिलिया बाबा बंदा सिंह बहादुर नूं कचहरी च लैके गए पिंजरे विच पाया गया पिंजरा हाथी ते ओवें जिवें लै गए फरोखसियर खान आया थमले दे ओले हो के थोड़ा जिहा सिर कढ के वेखदा बाबा बंदा सिंह बहादुर उन्हूं नाल दे पुछदे आ कहिंदे जी तुसीं सामणे होवो राजे महाराजे बादशाह भी कितने डरदे आ तुसीं सामने होवो की गल ओ ते कैद आ ओदे पैरां नूं बेड़ियां ने हत्थां नूं हथकड़ियां लगियां होईयां ने तुहानूं डर कदे फरोखसियर कहिंदा ओए मैनूं इहदे तों डर लगदा कि ते पिंजरा तोड़ के ही ना बाहर आ जाए बाबा बंदा सिंह बहादुर तों मैनूं इन्ना डर लगदा है कि इह पिंजरा तोड़ के भी आ सकदा मेरी इहदे विच इहदे सामने जाण दी हिम्मत नहीं पैंदी उत्थे फिर काजियां ने मलाणिया ने बाबा बंदा सिंह बहादुर नूं आखिया बाबा छड खेड़ा सिखी छड दे तू साडे विच रल जा जिहड़ा ओहदा तैनूं चाहीदा मंग के लै लै जो चाहीदा मंग लै बाबा बंदा सिंह बहादुर ने आख्या ए नहीं हो सकता गुरु गोबिंद सिंह महाराज दा मैनूं थापड़ा मिलिया ते मैं बेमुख हो जावा बहुत समझाया ना बाबा बंदा सिंह बहादुर मन्निया फिर उन्होंने सोचिया कि मौत नूं वेख के डर जाएगा मौत नूं वेख के मौत याद आउंदी है जे किते असीं एक्सीडेंट होया छड़क उत्ते वेख आईए सानूं घर आके रोटी चंगी नहीं लगदी घर आके प्रशादा चंगा नहीं लगता क्योंकि मौत जिहड़ी आ ओह डर पैदा कर दिंदी आ सानूं अपनी मौत याद आ जांदी कहिंदे बाबा बंदा सिंह बहादुर दे नाल दे जिहड़े सिंह ने ना 740 गिनती सी उन्हां दी इन्हां नूं अखां दे सामने एक एक नूं को को के मारो बाबा वेखेगा ते आपे डर जाएगा आपे मन जाएगा फिर बाबा बंदा सिंह बहादुर दे जथे दे 100 सिंह रोज शहीद किया जांदा 100 सिंह अखां दे सामने शहीद किया जांदा सी बाबा बंदा सिंह बहादुर ने सी डोलिया अडोल बैठे कदे कदे जयकारा लाया करन सिंघो चढ़दी कला विच रहो वेख्यो किते डोल ना जायो कल्ला कल्ला सिंह आया करे पैंतरे पाउंदा जिवें निहंग सिंह गतके खेडदे ने ना पहला पैंतरा पाउंदे ने एदां सिंह आया करन बड़े फुरतीले ते आ के कल्ला कल्ला सिंह उत्थे उन्हां ने इक वड्डा सारा तख्ता गड्डिया होया सी लकड़ ओहदे विच इक जगह बनाई सी ओहदे विच धौण रख लिया करन आ के जलाद वार करिया करन सीस जुदा ते धड़ जुदा हो जांदा सी बाबा जी दे जथे दा 100 सिंह रोज शहीद कीता जांदा सी 100 सिंह अखां दे सामने अडोल खलोते रहे बिल्कुल नहीं डरे मौत नूं वेख के बिल्कुल नहीं घबराए सिख ते हमेशा ही मौत नूं याद रखदे ने ओह ते कफन बन के तुरदे ने सिख ते सिर दे उत्ते डरना चाहीदा ही नहीं ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਮੌਤ ਦਾ ਕਾਹਦਾ ਡਰ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਸਿਖਾ ਜੇ ਮੇਰੇ ਕੋਲ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆਵੀਂ ਭਾਵ ਕੇ ਆਪਣੀ ਹੋਮੇ ਦਾ ਸਿਰ ਵੱਢ ਕੇ ਲੈ ਕੇ ਆਈ ਹੰਕਾਰੀ ਨਾ ਆਈ ਕਿਤੇ ਹੰਕਾਰ ਦਾ ਭਰਿਆ ਹੋਇਆ ਨਾ ਆਈ ਤੇ ਸਤ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਜਿਹੜੇ ਮੈਂਬਰ ਸਨ 100 ਸਿੰਘ ਰੋਜ਼ ਸ਼ਹੀਦ ਹੁੰਦਾ ਸੀ ਉਹਨਾਂ ਵਿੱਚੋਂ ਇੱਕ ਸੱਜ ਵਿਆਹਿਆ ਸੀ ਉਹਦੀ ਮਾਂ ਆਈ ਫਰੋਕਸੀਅਰ ਦੇ ਅੱਗੇ ਝੋਲੀ ਅੱਡ ਕੇ ਕਹਿਣ ਲੱਗੀ ਮੇਰੇ ਪੁੱਤ ਨੂੰ ਬਖਸ਼ ਦਿਓ ਤੇ ਭੁਲੇਖੇ ਨਾਲ ਫੜ ਲਿਆਏ ਨੇ ਸਿੱਖ ਨਹੀਂ ਹੈ ਮੇਰਾ ਪੁੱਤ ਸਿੱਖ ਨਹੀਂ ਭੁਲੇਖੇ ਨਾਲ ਫੜ ਲਿਆਂਦਾ ਉਸ ਵੇਲੇ ਫਰੋਕਸੀਅਰ ਕਹਿੰਦਾ ਅੱਛਾ ਮਾਤਾ ਜੇ ਤੇਰਾ ਪੁੱਤ ਭੁਲੇਖੇ ਨਾਲ ਫੜ ਲਿਆਉਂਦਾ ਲਿਆਂਦਾ ਤੇ ਛੱਡ ਦਿੰਦੇ ਲਓ ਬਈ ਛੱਡ ਦਿਓ ਮਾਤਾ ਦੇ ਪੁੱਤ ਨੂੰ ਜਾਓ ਪਰ ਮਾਤਾ ਤੇਰਾ ਪੁੱਤ ਮੂੰਹੋਂ ਇੱਕ ਵਾਰੀ ਕਵੇ ਮੈਂ ਸਿੱਖ ਨਹੀਂ ਉਸੇ ਸਮੇਂ ਛੱਡ ਦਿਆਂਗੇ ਲੈ ਗਏ ਮਾਤਾ ਦੇ ਨਾਲ ਗਏ ਤੇ ਉਹ ਮਾਤਾ ਦੇ ਪੁੱਤ ਦੀ ਵਾਰੀ ਕਹਿੰਦੇ ਨੇ 51ਵੇਂ ਨੰਬਰ ਤੇ ਇਤਿਹਾਸ 'ਚ ਲਿਖਿਆ ਆਈ ਜਦੋਂ ਉਹਦੀ ਵਾਰੀ ਆਈ ਤੇ ਮਾਂ ਭੱਜ ਕੇ ਅੱਗੇ ਹੋ ਗਈ ਕਹਿੰਦੀ ਪੁੱਤਰਾ ਬਾਕੀ ਗਏ ਨੇ ਤੈਨੂੰ ਨੀ ਮੈਂ ਸ਼ਹੀਦ ਹੋਣ ਦਿੰਦੀ ਤੂੰ ਨੀ ਮਰੇਗਾ ਮੈਂ ਤੇਰੀ ਫਾਈਲ ਬਣਾ ਲਿਆਂਦੀ ਤੂੰ ਤੇ ਬਚ ਗਿਆ ਫਰੋਕਸੀਅਤ ਕਹਿੰਦਾ ਵੀ ਤੂੰ ਲੈ ਜਾ ਆਪਣੇ ਪੁੱਤ ਤੇਰਾ ਨਵਾਂ ਵਿਆਹ ਹੋਇਆ ਚੱਲ ਚੱਲੀਏ ਘਰ ਕਹਿਣ ਲੱਗਾ ਮਾਂ ਇਹ ਤੂੰ ਕੀ ਕਹਿ ਰਹੀ ਹੈ ਬਸ ਬੇਟਾ ਤੈਨੂੰ ਛੱਡ ਦੇਣਗੇ ਇੱਕ ਵਾਰੀ ਆਪਣੇ ਮੂੰਹੋਂ ਕਹਿ ਦੇ ਮੈਂ ਸਿੱਖ ਨਹੀਂ ਹੁਣ ਤੇ ਤਰਲੇ ਕਰਦੇ ਫਿਰਦੇ ਨੇ ਅਸੀਂ ਪ੍ਰੇਮੀ ਨਹੀਂ ਅਸੀਂ ਪ੍ਰੇਮੀ ਨਹੀਂ ਡਰਦੇ ਫਿਰਦੇ ਹੁਣ ਦੀ ਗੱਲ ਵੀ ਜ਼ਰੂਰੀ ਹੈ ਨਾ ਤੇ ਉਸ ਵੇਲੇ ਕਹਿੰਦੇ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਤੈਨੂੰ ਹੁਣੇ ਛੱਡ ਦੇਣ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ ਸਿੰਘ ਸੀ ਉਹ ਐਵੇਂ ਨਹੀਂ ਸੀ ਧੂੜ ਧੁੱਪ ਧੱਕੇ ਖਾਣ ਵਾਲਿਆਂ ਵਾਂਗੂ ਇਹਨਾਂ ਵਾਂਗੂ ਨਹੀਂ ਸੀ ਉਹ ਜਿਹੜੇ ਚੜ੍ਹਦੀ ਕਲਾ ਵਾਲੇ ਗੁਰਮੁਖੋ ਰੰਗੇ ਹੋਏ ਗੁਰਸਿੱਖ ਹੁੰਦੇ ਨੇ ਉਹ ਆਪਣੇ ਗੁਰੂ ਦਾ ਦਰ ਨਹੀਂ ਛੱਡਦੇ ਪਰ ਇਹਨਾਂ ਨੂੰ ਹੁਣ ਪਤਾ ਹੈ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਸ਼ਰਮ ਦੇ ਮਾਰੇ ਕਈ ਭਾਵੇਂ ਨਾ ਹਟ ਸਕਣ ਪਿੱਛੇ ਵੀ ਅਸੀਂ ਪਹਿਲਾਂ ਸਟੈਂਡ ਲੈ ਬੈਠੇ ਹਾਂ ਪਰ ਅੰਦਰੋਂ ਸਭ ਨੂੰ ਪਤਾ ਹੈ ਵੀ ਜਿਹਦੇ ਪਿੱਛੇ ਲੱਗੇ ਆ ਉਹਦਾ ਆਪਣਾ ਹੀ ਕੋਈ ਦੀਨ ਧਰਮ ਕੋਈ ਨਹੀਂ ਜੋ ਰਿਪੋਰਟ ਪਰਸੋਂ ਚੌਥੇ ਆਈ ਆ 31 ਤਾਰੀਖ ਨੂੰ ਹੁਣ ਜਿਉਣ ਜੋਗੇ ਥੋੜਾ ਰਹਿ ਗਏ ਨੇ ਹੁਣ ਕਈ ਉਹ ਬਾਬਾ ਭਾਵੇਂ ਤੁਰਿਆ ਫਿਰੇ ਸਤਸੰਗ ਕਰਦਾ ਰਵੇ
ਜਿਹੜੇ ਬੰਦੇ ਦੀ ਅਣਖ ਜ਼ਮੀਰ ਮਰ ਜਾ ਤਰਕ ਮਾਰ ਕੇ ਮਰੇਗਾ ਮਾਰਨਾ ਕੀ ਹੱਥ ਮੰਗਣੋ ਡਰਨ ਡਰਪੋਕ ਜਿਹੜੇ ਉਹਨਾਂ ਜੰਗ ਦੇ ਵਿੱਚ ਲਲਕਾਰਨਾ ਕੀ ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ ਉਹਨਾਂ ਸ਼ੋਧਿਆ ਸ਼ੇਰ ਨੂੰ ਮਾਰਨਾ ਕੀ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ
ਕੂਪ ਕਹਿੰਦੇ ਨੇ ਖੂਹ ਨੂੰ ਕੁਕਰਮਾਂ ਦੇ ਖੂਹ ਜਿਹੜਾ ਆਪ ਹੀ ਡਿੱਗਿਆ ਹੋਵੇ
ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਕੀ ਸੰਗਤ ਲੋਭੀਆਂ ਪਤਤ ਪਖੰਡੀਆਂ ਨੇ ਦੇ ਕੇ ਧਰਮ ਉਪਦੇਸ਼ ਉਧਾਰਨਾ ਕੀ
ਜਿਹੜੇ ਲੋਭੀ ਪਤਤ ਪਖੰਡੀ ਦੁਰਾਚਾਰੀ ਵਿਭਚਾਰੀ ਲੋਕ ਹਨ ਉਹਨਾਂ ਨੇ ਧਰਮ ਦਾ ਉਪਦੇਸ਼ ਕੀ ਦੇਣਾ ਹੈ ਤੇ ਮਰੇ ਦਾ ਕੀ ਮਾਰਨਾ ਹੁੰਦਾ ਜਿਹਦੀ ਅਣਖ ਜ਼ਮੀਰ ਹੀ ਮਰ ਜਾਏ ਉਹ ਜਿਉਂਦਾ ਰਹਿੰਦਾ ਹੀ ਨਹੀਂ ਆਖੋ ਸਤਨਾਮ ਸੋ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਛਕਾਇਆ ਹੋਇਆ ਅੰਮ੍ਰਿਤ ਵੇਖੋ ਰੰਗ ਲਿਆਇਆ ਕਿ ਨਹੀਂ ਅੱਜ ਵੀ ਲਓ ਗੱਜ ਕੇ ਬੋਲਿਓ ਆ ਪੰਗਤੀਆਂ ਸਭ ਦੀ ਰਸਨਾ ਦੇ ਉੱਤੇ ਆਉਣ
ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਦਸ਼ਮੇਸ਼ ਪਿਤਾ ਮੈਂ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ ਬਿਤਾਵੇ ਕੀ ਆਖਾਂ ਕੀ ਅਸਰ ਦਿਖਾਇਆ ਅੰਮ੍ਰਿਤ ਨੇ ਅਮਰ ਬਣਾਇਆ ਅੰਮ੍ਰਿਤ ਨੇ ਸਾਂ ਅਮਰ ਬਣਾਇਆ ਅੰਮ੍ਰਿਤ ਨੇ ਅਮਰ ਬਣਾਇਆ
ਅਮਰ ਦੀ ਸ਼ਕਤੀ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਅੱਜ ਵਰਤ ਰਹੀ ਸੀ। ਸੌ ਸੌ ਸਿੰਘ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਸੀ ਤੇ ਬਾਬਾ ਜੀ ਚੜ੍ਹਦੀ ਕਲਾ ਚ ਸਿੰਘ ਸਾਰੇ ਭੱਜ ਭੱਜ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਸੀ। ਇਹ ਅਮਰ ਦੀ ਸ਼ਕਤੀ ਸੀ ਗੁਰਮੁਖੋ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਇਹਦੇ ਚੇਲੇ ਕਹਿੰਦੇ ਹੋਣਗੇ ਪੁੱਠਾ ਪੰਗਾ ਪਾਇਆ ਅੰਮ੍ਰਿਤ ਨੇ, ਤੈਨੂੰ ਅੰਮ੍ਰਿਤ ਛਕਾਉਣ ਦੀ ਕੀ ਲੋੜ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਛਕਾ ਗਏ ਉਹਨਾਂ ਦਾ ਜਿਉਣਾ ਹਰਾਮ ਹੋ ਗਿਆ ਉਹਨਾਂ ਲੋਕਾਂ ਦਾ, ਜਿਹੜੇ ਇੰਨੇ ਇੰਨੇ ਚਿਰ ਤੋਂ ਇਹਦੇ ਚੇਲੇ ਬਣੇ ਹੋਏ ਸੀ। ਉਹਦੀ ਆਪਣੇ ਤੇ ਸੁਰੱਖਿਆ ਬੜੀ ਤਕੜੀ ਆ, ਪਰ ਆਪਣੇ ਪ੍ਰੇਮੀਆਂ ਦਾ ਵੀ ਫਿਕਰ ਹੈ। ਜਿਹੜੇ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਦੀ ਵੀ ਸਾਰ ਨਹੀਂ ਲਈ ਹੋਣੀ ਆ ਕੇ ਵੀ ਜਿਉਂਦੇ ਹੋ ਕੇ ਮਰ ਗਏ ਹੋ, ਠੀਕ ਹੋ ਤੁਸੀਂ? ਕਿਸੇ ਨੇ ਪੁੱਛਿਆ? ਜਰਾ ਕੁ ਵਿਚਾਰ ਕਰਕੇ ਵੇਖੋ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਰਸਾ ਉੱਪਰ ਤੱਕ ਭਰਿਆ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਨਾ ਭਾਈ, ਪਹਿਲਾਂ ਮੈਂ ਜਾਣਾ। ਮਹਾਰਾਜ ਸਿੰਘ ਕੋਈ ਅੰਦਰ ਵੇਖ ਲੈਂਦਾ ਵੀ ਕਿੰਨੀ ਕੁ ਡੂੰਘੀ ਆ ਸਰਸਾ। ਮਹਾਰਾਜ ਕਹਿੰਦੇ ਨਾ, ਪਹਿਲਾਂ ਮੈਂ ਸਭ ਤੋਂ ਜਾਵਾਂਗਾ, ਮੇਰੀ ਸੰਗਤ ਪਿੱਛੇ ਆਏਗੀ। ਆਖੋ ਸਤਨਾਮ। ਦੱਸੋ ਕਿਤੇ ਇਤਿਹਾਸ ਵਿੱਚ ਐਸਾ ਬਚਨ ਆਉਂਦਾ ਕਿਤੇ ਲੁਕ ਕੇ ਬਹਿ ਗਏ ਹੁਣ ਆਪ ਅੰਦਰ ਤੇ ਜਿਹੜੇ ਨਾਲ ਵਾਲੇ ਨੇ ਉਹ ਫਿਰਦੇ ਨੇ ਬਾਹਰ ਨਾ ਸੱਚੇ ਪਾਤਸ਼ਾਹ ਹਮੇਸ਼ਾ ਅੱਗੇ ਰਹੇ ਜੇ ਕੁਰਬਾਨੀਆਂ ਦੀ ਗੱਲ ਆਈ ਤੇ ਪੌਣੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਤੋਰ ਦਿੱਤਾ ਸਾਹਿਬਜ਼ਾਦਿਆਂ ਨੂੰ ਹੱਥੀ ਤੋਰਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਮਰਤਾ ਕਿੱਡੀ ਇੱਕ ਵਾਰੀ ਕਿਸੇ ਨੇ ਸ਼ਹਿਨਸ਼ਾਹ ਕਹਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖ ਸੱਚੇ ਪਾਤਸ਼ਾਹ ਕਹਿੰਦੇ ਸਿੰਘਾ ਮੈਨੂੰ ਸ਼ਹਿਨਸ਼ਾਹ ਕਾਹਦੇ ਵਾਸਤੇ ਆਖਿਆ
ਦੁੱਧ ਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ
ਹਿੰਦ ਧਰਮ ਦੀ ਰੱਖਿਆ ਕਰਨ ਵਾਸਤੇ
ਉਦੋਂ ਪਿਤਾ ਇਸ ਧਰਮ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮੈਨੂੰ ਮਤ ਸ਼ਹਿਨਸ਼ਾਹ ਤੁਸੀਂ ਕਹੋ ਸਿੰਘੋ ਕਿਸ਼ਤਾਂ ਵਿੱਚ ਤਾਂ ਕਰਜ ਉਤਾਰਿਆ ਮੈਂ
ਮਹਾਰਾਜ ਕਹਿੰਦੇ ਮੈਨੂੰ ਸ਼ਹਿਨਸ਼ਾਹ ਨਾ ਆਖੋ ਸ਼ਹਿਨਸ਼ਾਹ ਨਾ ਆਖੋ ਕਿਉਂਕਿ ਮੈਂ ਕਰਜ਼ਾ ਕਿਸ਼ਤਾਂ ਚ ਲਾਇਆ ਆਖੋ ਸਤਨਾਮ ਸੱਚੇ ਪਾਤਸ਼ਾਹ ਤੁਸੀਂ ਚਾਰ ਲਾਲ ਵਾਲੇ ਨੇ ਤੁਹਾਨੂੰ ਸ਼ਹਿਨਸ਼ਾਹ ਨਾ ਆਖੀਏ ਤੇ ਹੋਰ ਕੀ ਆਖੀਏ ਮਹਾਰਾਜ ਕਹਿੰਦੇ ਮੈਨੂੰ ਸ਼ਹਿਨਸ਼ਾਹ ਨਾ ਆਖੋ ਇਹਨਾਂ ਨੇ ਲਿਖਿਆ ਹੁੰਦਾ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਕੋਈ ਕੁਰਬਾਨੀ ਵੀ ਹੈ ਕੋਈ ਪਰ ਉਪਕਾਰ ਕੋਈ ਪੁੱਤ ਵਾਰੇ ਕੋਈ ਇੱਕ ਗੱਲ ਵੀ ਲਿਆਓ ਖੱਖ ਪਿਆਰਿਓ ਐਵੇਂ ਹੀ ਥੋੜਾ ਫੋਟੋਆਂ ਬਰਾਬਰ ਲਾ ਕੇ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕੋਈ ਕਲਗੀ ਲਾ ਕੇ ਕਰ ਸਕਦਾ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ ਕਰਨੀਆਂ ਵੇਖੋ ਤੇ ਇਹਨਾਂ ਦੀਆਂ ਕਰਤੂਤਾਂ ਵੇਖੋ ਨਤੀਜਾ ਆਪੇ ਹੀ ਸਾਹਮਣੇ ਆ ਜਾਏਗਾ ਸਿੱਖਾਂ ਨੂੰ ਦੋਸ਼ੀ ਨਾ ਬਣਾਓ ਸਿੱਖ ਨਹੀਂ ਦੋਸ਼ੀ ਸਿੱਖ ਨਹੀਂ ਦੋਸ਼ੀ ਇਹ ਇਤਿਹਾਸ ਗਵਾਹ ਇਸ ਗੱਲ ਦਾ ਪਿਆ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਰ ਜਗ੍ਹਾ ਆਪ ਅੱਗੇ ਲੱਗਦੇ ਰਹੇ ਆ ਇਹਨਾਂ ਵਾਂਗੂ ਨਹੀਂ ਅੰਮ੍ਰਿਤ ਦੀ ਸ਼ਕਤੀ ਸੀ ਵੇਖੋ ਮੁਰਦਿਆਂ ਵਿੱਚ ਸਵਾਸ ਪਾਏ ਉਸ ਅੰਮ੍ਰਿਤ ਨੇ ਅੱਜ ਉਹ ਬੱਚਾ ਕਹਿਣ ਲੱਗਾ ਮਾਂ ਤੂੰ ਇਹ ਕੀ ਕਹਿੰਦੀ ਆ ਕਹਿੰਦੀ ਇੱਕ ਵਾਰੀ ਕਹਿ ਦੇ ਬਾਹਰ ਜਾ ਕੇ ਫਿਰ ਸਿੱਖ ਬਣ ਜੇ ਤੂੰ ਕਹਿ ਦੇ ਵੀ ਮੈਂ ਸਿੱਖ ਨਹੀਂ ਐਵੇਂ ਹੀ ਫੜ ਲਿਆ ਇਹਨੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਇੱਕ ਵਾਰੀ ਕਹਿ ਦੇ ਬਾਹਰ ਜਾ ਕੇ ਭਾਵੇਂ ਸਿੱਖ ਬਣ ਜਾਈ ਉਸ ਵੇਲੇ ਆਖਣ ਲੱਗਾ ਨਹੀਂ ਮਾਂ ਇਹ ਨਹੀਂ ਹੋ ਸਕਦਾ ਮੈਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੀ ਹਾਂ ਹੋ ਸਕਦਾ ਤੂੰ ਮੇਰੀ ਮਾਂ ਨਾ ਹੋਵੇਂ ਹੋ ਸਕਦਾ ਤੂੰ ਹੀ ਮੇਰੀ ਮਾਂ ਨਾ ਹੋਵੇਂ ਮਾਤਾ ਇਹ ਨਹੀਂ ਹੋ ਸਕਦਾ ਉਸ ਵੇਲੇ ਸਿਪਾਹੀ ਕਹਿੰਦੇ ਤੇਰੀ ਮਾਂ ਕਹਿੰਦੀ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ ਸਾਨੂੰ ਵੀ ਤੇਰੇ ਤੇ ਤਰਸ ਆਉਂਦਾ ਕਹਿਣ ਲੱਗਾ ਨਾਨਾ ਇਹ ਗੱਲ ਨਹੀਂ ਆਪਣੇ ਸਾਥੀਆਂ ਦੇ ਨਾਲ ਭੱਜ ਕੇ ਰਲ ਗਿਆ ਜਥੇ ਦੇ ਤੇ ਨਾਲ ਹੀ ਕਹਿੰਦਾ ਉਹ ਸਿਪਾਹੀਓ ਗੱਲ ਸੁਣੋ
ਮੈਂ ਤਾਂ ਸਿੰਘ ਹਾਂ ਕਲਗੀਆਂ ਵਾਲੇ ਦਾ ਮਾਤਾ ਮੇਰੀ ਝੂਠ ਬੋਲੀ ਬੋਲੋ ਮਾਤਾ ਮੇਰੀ ਝੂਠ ਬੋਲਦੀ
ਗੱਜ ਕੇ ਹੋ ਸਕਦਾ ਜ਼ਮੀਨਾਂ ਚ ਵੀ ਪੰਜਾਬ ਨਾਲੋਂ ਅੱਗੇ ਹੋ, ਬੋਲਣ ਚ ਬਹੁਤ ਪਿੱਛੇ ਹੋ। ਐਡਾ ਵੱਡਾ ਇਕੱਠ ਆਵਾਜ਼ ਵੇਖ ਲਓ ਕਿੰਨੀ ਗਾਉਂਦੀ ਤੁਹਾਡੀ। ਮੇਰੀ ਸਾਰੇ ਸਿੰਘਾਂ ਨੂੰ ਬੇਨਤੀ ਹੈ ਗੱਜ ਕੇ ਬੋਲੋ, ਸਾਰੇ ਕਿਰਪਾ ਕਰੋ। ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ ਬਾਬੇ ਦੇ ਚੇਲੇ ਉੱਪੜਵਾਏ ਉੱਠਣ ਮੰਜੇ ਤੇ, ਪਤਾ ਲੱਗੇ ਦੀਵਾਨ ਲੱਗਾ।
ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ ਗੁਰੂ ਨਾਨਕ ਸਾਹਿਬ ਤੇਰੀ ਧੰਨ ਸਿੱਖੀ ਐ
ਪਾਤਸ਼ਾਹ ਦੀ। ਉਹ ਬੱਚਾ ਆਂਦਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਹੋ ਸਕਦਾ ਤੂੰ ਮੇਰੀ ਮਾਂ ਨਾ ਹੋਵੇ। ਆਖਿਰਕਾਰ ਉਹ ਬੱਚਾ ਆਪਣੇ ਸਾਥੀਆਂ ਨਾਲ ਰਲ ਗਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਸਿੰਘ ਕੋ ਕੋ ਕੇ ਸ਼ਹੀਦ ਕੀਤੇ ਗਏ। ਕਹਿਣ ਲੱਗੇ ਹੁਣ ਇਹ ਤੇ ਮੰਨਿਆ ਹੀ ਨਹੀਂ, ਇੱਕੋ ਹੀ ਪੁੱਤਰ ਆ, ਕਹਿੰਦੇ ਇਹਨੂੰ ਫਿਰ ਅੱਖਾਂ ਸਾਹਮਣੇ ਸ਼ਹੀਦ ਕਰੋ। ਪੁੱਤ ਪਿਤਾ ਆਪਣੇ ਪੁੱਤਰ ਨੂੰ ਮਰਦਾ ਨਹੀਂ ਵੇਖ ਸਕਦਾ ਅੱਖਾਂ ਸਾਹਮਣੇ, ਆਪੇ ਹੀ ਡੋਲ ਜਾਏਗਾ। ਫਿਰ ਉਹਦੇ ਪੁੱਤਰ ਨੂੰ ਲਿਆਂਦਾ ਗਿਆ ਅੱਖਾਂ ਸਾਹਮਣੇ, ਉਹਦੇ ਪੁੱਤ ਨੂੰ ਸ਼ਹੀਦ ਲੱਗੇ ਕਰਨ ਜਲਾਦ। ਕਹਿੰਦੇ ਵੇਖ ਲਾ ਇੱਕੋ ਹੀ ਪੁੱਤ ਆ ਤੇਰਾ, ਹੁਣ ਮਾਰ ਦਿੱਤਾ ਜਾਏਗਾ, ਅਜੇ ਵੀ ਮੰਨ ਜਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਮੇਰੇ ਗੁਰੂ ਗੋਬਿੰਦ ਸਿੰਘ ਪਿਤਾ ਨੇ ਤੇ ਚਾਰ ਲਾਲ ਵਾਰੇ ਨੇ ਸਾਡੇ ਬਦਲੇ, ਜੇ ਕੀ ਹੋਏਗਾ ਜੇ ਇੱਕ ਮੇਰਾ ਵੀ ਚੱਲਿਆ ਜਾਏ, ਕੋਈ ਫਰਕ ਨਹੀਂ ਪੈਣ ਲੱਗਾ, ਸ਼ਹੀਦ ਕਰ ਦਿਓ ਤੇ ਨਾਲੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਮੇਰਾ ਪੁੱਤ ਮੇਰੇ ਤੋਂ ਪਹਿਲਾਂ ਬਾਪੂ ਦੀ ਗੋਦ ਚ ਪਹੁੰਚੇਗਾ। ਸੋ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਕਈ ਸਾਡੇ ਪ੍ਰਚਾਰਕ ਕਈ ਲਿਖਾਰੀਆਂ ਨੇ ਇਹ ਕਹਿਤਾ ਕਹਿੰਦੇ ਜੀ ਬਾਬਾ ਬੇਮੁੱਖ ਹੋ ਗਿਆ ਸੀ ਉਹਦੇ ਨਾਲ ਇਹ ਕੁਝ ਤਾਂ ਬਣਿਆ ਸੀ ਪਰ ਗੁਰਮੁਖੋ ਬੇਮੁੱਖ ਸ਼ਬਦ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਦੇ ਨਹੀਂ ਲਾਉਣਾ ਚਾਹੀਦਾ ਪਹਿਲੀ ਗੱਲ ਤੇ ਉਹ ਬੇਮੁੱਖ ਹੋਏ ਹੀ ਨਹੀਂ ਤੇ ਜੇ 1% ਮੰਨ ਵੀ ਲਈਏ ਵੀ ਗੁਰੂ ਗੋਬਿੰਦ ਸਿੰਘ ਦਾ ਕੋਈ ਬਚਨ ਉਹਨਾਂ ਨੇ ਨਹੀਂ ਮੰਨਿਆ ਪਰ ਗੁਰਮੁਖੋ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹਾਦਤ ਵਾਲੀ ਗੱਲ ਪੜ੍ਹ ਕੇ ਤੇ ਸੁਣ ਕੇ ਸਭ ਕੁਛ ਹੀ ਪਿੱਛੇ ਰਹਿ ਜਾਂਦਾ ਉਹਨਾਂ ਨੇ ਇਹ ਗੱਲ ਸੱਚ ਹੈ ਅੱਖਾਂ ਸਾਹਮਣੇ ਪੁੱਤ ਤੇ ਸ਼ਹੀਦ ਕਰਾ ਲਿਆ ਪਰ ਡੋਲੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦੁਨੀਆਂ ਨੇ ਉਹਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਕਰਾਮਾਤਾਂ ਵੇਖ ਵੇਖ ਕੇ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਪਰ ਉਹ ਖੁਦ ਗੁਰੂ ਨਹੀਂ ਸਨ ਬਣੇ ਜੇ ਉਹ ਬਣੇ ਹੁੰਦੇ ਗੁਰੂ ਫਿਰ ਸ਼ਹੀਦੀ ਵੇਲੇ ਜ਼ਰੂਰ ਡੋਲ ਜਾਣਾ ਸੀ ਉਹਨਾਂ ਨੇ ਉਹ ਪੱਕੇ ਸਿੱਖ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋ ਕੋ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਪਹਿਲਾਂ ਸੱਜੀ ਅੱਖ ਕੱਢੀ ਫਿਰ ਖੱਬੀ ਅੱਖ ਕੱਢੀ ਹਾਥੀਆਂ ਨਾਲ ਬੰਨ ਕੇ ਹਾਥੀਆਂ ਦੇ ਪੈਰਾਂ ਵਿੱਚ ਪੈਰਾਂ ਨਾਲ ਹਾਥੀਆਂ ਨੇ ਲਤਾੜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੱਡ ਚੂਰ ਚੂਰ ਕਰ ਦਿੱਤੇ ਗਏ ਫਿਰ ਖੱਬਾ ਪੈਰ ਵੱਢ ਦਿੱਤਾ ਗਿਆ ਫਿਰ ਸੱਜਾ ਪੈਰ ਫਿਰ ਖੱਬਾ ਹੱਥ ਸੱਜਾ ਹੱਥ ਇੱਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੌਲੀ ਹੌਲੀ ਜਮੂਰਾਂ ਨਾਲ ਮਾਸ ਨੋਚ ਨੋਚ ਕੇ ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸ਼ਹੀਦੀ ਪ੍ਰਾਪਤ ਕਰ ਗਏ ਪਰ ਬਾਬਾ ਬੰਦਾ ਸਿੰਘ ਬਹਾਦਰ ਡੋਲੇ ਨਹੀਂ ਕਾਰਨ ਕੀ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਇਹ ਇਬਾਦਤ ਸੀ ਉਹਨਾਂ ਦੀ ਬੜੀ ਵੱਡੀ ਸ਼ਹਾਦਤ ਵੀ ਤਾਂ ਹੀ ਦਿੱਤੀ ਆ ਬੰਦਗੀ ਸੀ ਤੇ ਕੁਰਬਾਨੀ ਵੀ ਤਾਂ ਹੀ ਹੋਈ ਗੁਰੂ ਗੋਬਿੰਦ ਸਿੰਘ ਦਾ ਸਿਰ ਦੇ ਉੱਤੇ ਹੱਥ ਸੀ ਸੱਚੇ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਾਇਆ ਸੀ ਬੰਦਾ ਸਿੰਘ ਬਣਾਇਆ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਇਹ ਅੰਮ੍ਰਿਤ ਦੀ ਸ਼ਕਤੀ ਆ ਸਾਧ ਸੰਗਤ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ ਮੈਂ ਅੱਗੇ ਵੀ ਅਰਜ਼ ਕੀਤੀ ਜਦੋਂ ਬੁੱਢਾ ਜੋੜ ਸਾਹਿਬ ਆਇਆ ਸੀ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਹੈ ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਹੈ ਪਾਣੀ ਦੀ ਚੁੰਝ ਤੇ ਸੰਗ ਤਾਕਰ ਵੀ ਨਹੀਂ ਅੱਪੜਦੀ ਤੇ ਬਾਜ ਨੂੰ ਮਾਰਨ ਲੱਗ ਪੈਂਦੀਆਂ ਨੇ ਗੱਲ ਕੀ ਆ ਅੱਗੋਂ ਫਿਰ ਕਿਸੇ ਨੇ ਆਖਿਆ ਅੱਗੋਂ ਫਿਰ ਕਿਸੇ ਨੇ ਜਵਾਬ ਦਿੱਤਾ ਉਹ ਗੱਲ ਸੁਣ ਇਹ ਕੀ ਕਹਿ ਰਿਹਾ ਬੇਸ਼ੱਕ ਸੱਤ ਸਮੁੰਦਰ ਹੰਘਾਲੇ ਦੇ ਤੂੰ ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਯਾਤ ਦੀ ਸਾਰ ਕੀ ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ ਉਸ ਵੇਲੇ ਆਖਿਆ ਕਤਰਾ ਇਸ ਦਾ ਪਿਆ ਜੋ ਕੱਲਰਾਂ ਤੇ ਉੱਥੇ ਖੇਡਾਂ ਬਸੰਤ ਰਚਾਈਆਂ ਨੇ ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਖਾਲਸਾ ਜੀ ਜਿਹੜਾ ਅੰਮ੍ਰਿਤ ਤੁਸੀਂ ਕੱਲ ਨੂੰ ਛਕਣਾ ਮੈਂ ਉਹਦੇ ਬਾਬਤ ਬੇਨਤੀ ਕਰ ਰਿਹਾ ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ ਇਹਦੇ ਘੁੱਟ ਵਿੱਚ ਜੇ ਮਨੋ ਜੁੜੀਏ ਰਹਿਤਾਂ ਰੱਖੀਏ ਸਰੀਰ ਤੇ ਬਾਣਾ ਅੰਦਰ ਬਾਣੀ ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਜਿਹੜਾ ਪੀ ਲੈਂਦਾ ਮੌਤ ਮੰਗਦਾ ਏ ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਏ ਇਹ ਸਭ ਅੰਮ੍ਰਿਤ ਦੀ ਸ਼ਕਤੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮੋਲਕ ਦਾਤ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਆ ਭਾਈ ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਨਾਮ ਲਿਖਾਓ ਸੋ ਸਾਧ ਸੰਗਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਬਹੁਤ ਸਾਰੇ ਪ੍ਰੇਮੀਆਂ ਨੇ ਵੀ ਅੱਜ 106 ਦੇ ਕਰੀਬ ਉਦੋਂ ਵੱਧ ਗਿਣਤੀ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਬਾਕੀ ਕੱਲ ਨੂੰ ਜੋ ਅੰਮ੍ਰਿਤ ਸੰਚਾਰ ਹੋਣਾ ਬੜੀ ਵੱਡੀ ਗਿਣਤੀ ਵਿੱਚ ਉਹਦੇ ਵਿੱਚ ਵੀ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਮੇਰੀ ਆਪ ਜੀ ਦੇ ਚਰਨਾਂ 'ਚ ਸਭ ਤੋਂ ਪਹਿਲਾਂ ਤੇ ਜ਼ਰੂਰੀ ਬੇਨਤੀ ਇਹ ਆ ਵੀ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਟਾਈਮ ਕੋਈ ਬਹੁਤਾ ਜ਼ਿਆਦਾ ਨਹੀਂ ਹੋਇਆ, ਕੱਲ ਜਿੰਨਾ ਹੀ ਸਮਾਂ ਜਿੰਨਾ ਕੱਲ ਹੋਇਆ ਓਨਾ ਹੀ ਟਾਈਮ ਆ ਹੁਣ, ਤੇ ਹੁਣ ਪੰਜਾਂ ਦਸਾਂ ਮਿੰਟਾਂ ਚ ਸਮਾਪਤੀ ਹੋ ਜਾਏਗੀ। ਬੇਨਤੀ ਇਹ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਬਹੁਤ ਭਾਗਾਂ ਵਾਲੇ ਨੇ, ਅੱਜ ਕਾਫੀ ਤਾਦਾਦ ਵਿੱਚ ਅੰਮ੍ਰਿਤ ਛਕਿਆ, ਕੱਲ ਨੂੰ ਇਕੱਠਾ ਦੱਸਿਆ ਜਾਏਗਾ ਆਪ ਜੀ ਨੂੰ ਸਾਰਾ ਅੰਮ੍ਰਿਤ ਸੰਚਾਰ ਅੱਜ ਵੀ ਹੋਇਆ। ਤੇ ਸਾਧ ਸੰਗਤ ਕੱਲ ਨੂੰ ਦੋ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸ਼ਾਮ ਨੂੰ 3 ਵਜੇ ਇੱਥੇ ਨੇੜੇ ਹੀ ਇਹਨਾਂ ਨੇ ਪੰਡਾਲ ਲਾਏ ਨੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ। 3 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪਹੁੰਚੋ, ਲਾ ਹਲੋ। ਕਈ ਕਹਿਣਗੇ ਛੁੱਟੀ ਵਾਲੇ ਦਿਨ ਰੱਖ ਲੈਣਾ ਸੀ ਜੀ ਅੰਮ੍ਰਿਤ ਸੰਚਾਰ ਵਿਹਲੇ ਹੁੰਦੇ ਆ, ਜਿਹੜਾ ਬੰਦਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ ਉਹ ਰੱਖੇਗਾ ਕੀ ਖੰਡੇ ਬਾਟੇ ਤਾਂ ਅੰਮ੍ਰਿਤ ਛਕ ਤੇ ਲਏਗਾ, ਰੱਖੇਗਾ ਕੀ ਜਿਹੜਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ। ਇਸ ਕਰਕੇ ਭਾਈ ਤੁਹਾਡੇ ਚਰਨਾਂ ਚ ਬੇਨਤੀ ਆ, ਕੱਲ ਨੂੰ ਸ਼ਾਮ ਨੂੰ 3 ਵਜੇ ਸੁਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਧੋਤੇ ਹੋਏ ਸੁੱਚੇ ਵਸਤਰ ਪਾ ਕੇ ਸ਼ਾਮ ਨੂੰ 3 ਵਜੇ ਕਕਾਰ ਵੀ ਉੱਥੋਂ ਮਿਲਦੇ ਨੇ, ਕਕਾਰ ਫ੍ਰੀ ਦਿੱਤੇ ਜਾ ਰਹੇ ਨੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰੋ। ਸ਼ਾਮ ਨੂੰ ਸ਼ਾਮ 3 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਵੱਧ ਚੜ ਕੇ ਸੰਗਤਾਂ ਖੰਡੇ ਬੱਟ ਦਾ ਅੰਮ੍ਰਿਤ ਛਕੋ। ਦੋ ਜਥੇ ਅੰਮ੍ਰਿਤ ਸੰਚਾਰ ਕਰਾਉਣਗੇ, ਦੋ ਪੰਡਾਲ ਲੱਗੇ ਹੋਣਗੇ, ਦੋਵਾਂ ਵਿੱਚ ਤੁਸੀਂ ਜਿਹੜੇ ਪਾਸੇ ਮਰਜ਼ੀ ਜਾ ਸਕਦੇ ਹੋ। ਵੇਖ ਕੇ 5 2 ਜਥੇ ਅੰਮ੍ਰਿਤ ਛਕਾਉਣਗੇ, ਕੱਲ ਨੂੰ ਸਟੇਜ ਤੇ ਵੀ 5 ਪਿਆਰੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਗੇ ਜਿਹੜੇ ਅੰਮ੍ਰਿਤ ਛਕਣਗੇ। ਤੇ ਜਲਦੀ ਆਉਣ ਦੀ ਖਿੱਚਲਾ ਕਰਨੀ, ਤਾਂ ਜੋ ਅੱਜ 9:15 ਮੈਂ 10-15 ਮਿੰਟ ਲੇਟ ਸਾਂ, 9:15 ਪਹੁੰਚ ਗਏ ਸਾਂ, ਹੁਣ ਵਾਪਸ ਪੰਜਾਬ ਜਾਣਾ ਸਥਾਨ ਤੇ, ਉੱਥੋਂ ਕੱਲ ਨੂੰ ਫਿਰ ਵਾਪਸ ਆਵਾਂਗੇ। ਟਾਈਮ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕੋਸ਼ਿਸ਼ ਹੋਏਗੀ ਫਿਰ 8:30 ਪਹੁੰਚੀਏ ਤੁਹਾਡੇ ਦਰਸ਼ਨ ਕਰੀਏ। ਕੱਲ ਨੂੰ ਆਪਣਾ ਇੱਥੋਂ ਦਾ ਲਾਸਟ ਦੀਵਾਨ ਹੈ, ਮੁੜ ਕੇ ਰਾਜਸਥਾਨ ਵਿੱਚ ਅਜੇ ਤੱਕ ਤੇ ਕੋਈ ਅੱਗੇ ਟਾਈਮ ਨਹੀਂ ਦਿੱਤਾ, ਸੋ ਇਸ ਕਰਕੇ ਇੱਕੋ ਹੀ ਦੀਵਾਨ ਬਾਕੀ ਆ, ਸੰਗਤ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰੇ। ਜਥੇਦਾਰ ਜੀ ਸਿੰਘ ਸਾਹਿਬ ਦਾ ਸਾਡੇ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ, ਜੋ ਆਪ ਜੀ ਨੂੰ ਪਹਿਲਾਂ ਕਥਾ ਨਾਲ ਨਿਹਾਲ ਕਰਦੇ ਨੇ, ਉਹਨਾਂ ਤੋਂ ਵੀ ਬਚਨ ਸਰਵਣ ਕਰਿਓ ਕੱਲ ਨੂੰ ਸਮੇਂ ਨਾਲ ਆ ਕੇ। ਤੇ ਹੁਣ ਬੇਨਤੀ ਇਹ ਆ ਕਿ ਜੋ 3100 ਦਸਤਾਰਾਂ ਲਿਆਂਦੀਆਂ ਗਈਆਂ ਨੇ, ਜੇ ਅੱਜ ਘੱਟ ਗਈਆਂ, ਸੱਚੇ ਪਾਤਸ਼ਾਹ ਨੇ ਕਿਰਪਾ ਹੋ ਗਈ, ਜ਼ਿਆਦਾ ਸਿੰਘ ਤਿਆਰ ਹੋ ਗਏ ਤੇ ਕੱਲ ਨੂੰ ਹੋਰ ਲੈ ਆਉਣਗੇ, ਪ੍ਰਬੰਧਕ ਕਮੇਟੀ ਵਾਲਿਆਂ ਨੂੰ ਕਿਹਾ ਜਾਏਗਾ। ਸੋ ਜਿਹੜੇ ਨੌਜਵਾਨਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਕਰਨਾ, ਜਿਹੜੇ ਹੁਣ ਅੱਗੇ ਬੰਨਦੇ ਨੇ, ਗੱਲ ਉਹਨਾਂ ਦੀ ਨਹੀਂ ਜਿਹੜੇ ਪਹਿਲਾਂ ਤੋਂ ਕੇਸਾਂ ਧਾਰੀ ਨੇ, ਦਾੜੀਆਂ ਰੱਖੀਆਂ ਨੇ, ਜਿਹੜੇ ਨੌਜਵਾਨ ਦਸਤਾਰ ਦਾ ਪ੍ਰਣ ਕਰਨਗੇ ਕਿ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਦਸਤਾਰ ਸਜਾ ਕੇ ਹੀ ਆਇਆ ਕਰਾਂਗੇ। ਕਿਉਂਕਿ ਹੁਣ ਵੇਖੋ, ਹੈ ਸਿੱਖਾਂ ਦੇ ਮੁੰਡੇ ਨੇ, ਹੈ ਉਹ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਨੇ, ਨਾਂ ਨਾਲ ਵੀ ਸਿੰਘ ਲੱਗਿਆ ਪਰ ਸਿਰ ਤੇ ਰੁਮਾਲ ਹੈ, ਦਸਤਾਰ ਕਦੇ ਬੰਨਦੇ ਨਹੀਂ। ਸੰਗਤ ਵਿੱਚ ਆਉਣ ਲੱਗਿਆਂ ਵੀ ਉਹ ਦਸਤਾਰ ਬੰਨਣੀ ਕੋਈ ਬਹੁਤੀ ਚੰਗੀ ਨਹੀਂ ਸਮਝਦੇ, ਹੁਣ ਹੋਰ ਕਿਤੇ ਤੇ ਉਹਨਾਂ ਨੂੰ ਦਸਤਾਰ ਬੰਨਣ ਦੀ ਲੋੜ ਹੀ ਨਹੀਂ ਪੈਂਦੀ। ਜੇ ਇੱਥੇ ਆਉਣਾ ਤੇ ਦਸਤਾਰ ਸਜਾਉਣੀ ਹੈ, ਉਹ ਇੱਥੇ ਵੀ ਦਸਤਾਰ ਬੰਨ ਕੇ ਨਹੀਂ ਆਉਂਦੇ, ਕਿਉਂਕਿ ਆਦਤ ਨਹੀਂ ਪਾਈ ਬੰਨਣ ਦੀ। ਜਿਹੋ ਜੀ ਵੱਜਦੀ ਹੈ ਬੰਨ ਕੇ ਆਇਓ, ਕੱਲ ਨੂੰ ਦਸਤਾਰ ਸਜਾ ਕੇ ਆਇਓ। ਜਿਹੜੇ ਜਿਹੜੇ ਸਿੰਘ ਚਾਹਵਾਨ ਹਨ ਉਹ ਇੱਧਰ ਦੀ ਆਉਣਗੇ, ਆਲੇ ਦੁਆਲੇ ਏਦਾਂ ਏਦਾਂ ਹੱਲਾ ਨਾ ਮੱਚੇ, ਜ਼ਿਆਦਾ ਸਿੰਘ ਹੋ ਗਏ ਜੇ, ਇੱਕ ਪਾਸੇ ਦੀ ਆਈ ਜਾਣਗੇ, ਇੱਧਰਲੇ ਪਾਸੇ ਨੂੰ ਵਾਪਸ ਚਲੇ ਜਾਣਗੇ। ਜਿਹੜੇ ਜਿਹੜੇ ਸਿੰਘਾਂ ਨੂੰ ਦਸਤਾਰਾਂ ਦੀ ਲੋੜ ਆ, ਸੇਵਾਦਾਰ ਦਸਤਾਰਾਂ ਵਰਤਾ ਦੇਣਗੇ, ਇੱਥੇ ਖਲੋ ਕੇ ਉਹ ਦਸਤਾਰਾਂ ਲੈ ਜਾਣ, ਤੇ ਅੱਗੇ ਤੋਂ ਜਦੋਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਆਉਣਗੇ ਦਸਤਾਰਾਂ ਸਜਾ ਕੇ ਆਉਣਗੇ। ਦਸਤਾਰ ਸਜਾਉਣ ਦਾ ਉਹ ਪ੍ਰਣ ਕਰਨਗੇ, ਉਹ ਬੱਚੇ ਉਹ ਵੀਰ ਦਸਤਾਰਾਂ ਸਟੇਜ ਤੋਂ ਆ ਕੇ ਪ੍ਰਾਪਤ ਕਰ ਸਕਦੇ ਨੇ, ਜੇ ਲੋੜ ਪਈ ਤੇ ਕੱਲ ਨੂੰ ਹੋਰ ਮੰਗਾ ਲਈਆਂ ਜਾਣਗੀਆਂ। ਤੇ ਸਤ ਸੰਗਤ ਜੀ, ਕੱਲ ਨੂੰ ਫਿਰ ਇਸੇ ਤਰ੍ਹਾਂ ਜਿਵੇਂ ਅੱਜ ਆਪ ਦੂਰੋਂ ਨੇੜੋਂ ਚੱਲ ਕੇ ਆਇਓ, ਕੱਲ ਨੂੰ ਫਿਰ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਜਿਹੜੇ ਵੀਰ ਭਰਾ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ, ਬੜੀ ਵੱਡੀ ਗੱਲ ਹੈ, ਬਹੁਤ ਸਾਰੇ ਸਤ ਸੰਗਤ ਮਨ ਬਣਾਈ ਬੈਠੇ ਨੇ, ਕਈ ਏਦਾਂ ਦੇ ਨੇ ਜਿਹੜੇ ਵਿੱਚ ਸੋਚਦੇ ਨੇ ਕੋਈ ਨੀ ਜੀ ਹੁਣ ਅਗਲੇ ਸਾਲ ਛਕਾਂਗੇ, ਅਗਲੇ ਸਾਲ ਕਰਦੇ ਆ, ਕਈ 70-70 ਸਾਲ ਦੇ ਹੋ ਗਏ ਨੇ, ਤੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਨੂੰ ਕਹੋ ਬਾਪੂ ਜੀ ਅੰਮ੍ਰਿਤ ਛਕੋ, ਕਹਿਣਗੇ ਨਹੀਂ ਹੁਣ ਗਾਂਹ ਜਾ ਕੇ ਛਕਾਂਗੇ, ਗਾਂਹ ਹੁਣ ਧਰਮਰਾਜ ਨੇ ਤੇਰੇ ਵਾਸਤੇ ਖੰਡਾ ਬਾਟਾ ਜਾਂ 5 ਪਿਆਰੇ ਨਹੀਂ ਰੱਖੇ, ਉੱਥੇ ਤੇ ਕਬੀਰ ਜਮਕਾ ਥੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਮਨ ਬਣਾਓ ਖੰਡੇ ਬੱਟ ਦਾ ਅੰਮ੍ਰਿਤ ਛਕੋ, ਸਵਾਸਾਂ ਦੀ ਲੜੀ ਜੇ ਇੱਕ ਵਾਰੀ ਟੁੱਟ ਗਈ ਏ ਫੇਰ ਨਹੀਂ ਜੁੜਨੀ, ਹਰ ਜਪਦੇ ਆ ਖਿੰਨ ਢਿੱਲ ਨਾ ਕੀਜੀ, ਮੇਰੀ ਜ਼ਿੰਦੜੀ ਏ ਮਤ ਕੇ ਜਾਪੈ ਸੋ ਆਵੇ ਕਿ ਨਾ ਆਵੇ ਰਾਮ। ਇੱਕ ਸਵਾਸ ਦਾ ਪਤਾ ਨਹੀਂ ਜਿਹੜਾ ਅੰਦਰ ਗਿਆ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ, ਇਹ ਭਰੋਸਾ ਨਹੀਂ। ਲਾਸਟ ਧਾਰਨਾ ਪੜ੍ਹ ਰਿਹਾ, ਸਾਰੇ ਗੱਜ ਕੇ ਬੋਲਿਓ ਫਿਰ ਆਨੰਦ ਸਾਹਿਬ ਪੜ੍ਹ ਦਿੱਤਾ ਜਾਏਗਾ। ਦਸਵੇਂ ਪਿਤਾ
ਦੀਆਂ ਖੁਸ਼ੀਆਂ ਜੋ ਲੈਣੀਆਂ ਦਸਵੇਂ ਪਿਤਾ ਵੀ ਖੁਸ਼ੀਆਂ ਜੋ ਲੈਣੀਆਂ ਕਾਫੀ ਵੱਡੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਹੋਇਆ ਸਾਰੇ ਬਾਹਾਂ ਖੜੀਆਂ ਕਰਕੇ ਅੱਜ ਦਾ ਖੁਸ਼ੀ ਦਾ ਇਜ਼ਹਾਰ ਕਰੋ ਸਾਰੇ ਗੱਜ ਕੇ ਜਿਹੜੇ ਛਕਣਗੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਾਕਾਰਾ ਗੱਜ ਕੇ ਬੋਲਿਓ ਜੀ ਆ ਜਾਕਾਰਾ ਜਿਹੜੇ ਸਿੰਘ ਦਸਤਾਰਾਂ ਸਜਾਉਣ ਦਾ ਪ੍ਰਣ ਕਰਨਗੇ ਉਹਨਾਂ ਦੇ ਨਾਂ ਦਾ ਸਾਰੇ ਬਾਹਾਂ ਖੜੀਆਂ ਕਰੇ ਸਮਾਗਮ ਦੇ ਏਡੇ ਵੱਡੇ ਇਕੱਠ ਦਾ ਤੇ ਸੱਚੇ ਪਾਤਸ਼ਾਹ ਵੱਲੋਂ ਬਣਾਏ ਸੁਹਾਵਣੇ ਮੌਸਮ ਦਾ ਨਹੀਂ ਤੇ ਇੰਨੀ ਗਰਮੀ ਸੀ ਵੇਖੋ ਪਹਿਲਾਂ ਕਿੰਨਾ ਸੋਹਣਾ ਮੌਸਮ ਸੁਹਾਵਣਾ ਤੇ ਅੱਜ ਤੇ ਬਾਰਿਸ਼ ਦਾ ਵੀ ਏਦਾਂ ਲੱਗਦਾ ਸੀ ਵੀ ਹੁਣ ਵੀ ਮੀਂਹ ਆਇਆ ਹੁਣ ਵੀ ਕਿਰਪਾ ਹੀ ਰਹੀ ਆ ਸੱਚੇ ਪਾਤਸ਼ਾਹ ਨੇ ਕਿਰਪਾ ਰੱਖੀ ਆ ਇਸੇ ਤਰ੍ਹਾਂ ਕੱਲ੍ਹ ਨੂੰ ਫਿਰ ਆ ਜਾਈ ਭਰੀਏ ਆ ਵੀ ਜੱਗਾ ਦਾ ਪੰਜਵਾਂ ਤੇ ਲਾਸਟ
करना सारे गज के नाम साहब च बोलो कल नू फिर दर्शन देने एडा वड्डा इकट्ठ सच्चे पातशाह दी कृपा नाल इन्नी संगत दे दर्शन हुंदे ने इकट्ठे कानफ्रेंसा होंदिया ने होर इकट्ठ हुंदे ने उत्थे सद्दे जांदे ने बसां भेजियां जांदियां ने इत्थे गड्डियां बसां नहीं भेजियां गईयां सब प्यार विच बजे होए अपने आप आए ने ਇਹ ਸਭ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਤੇ ਗੱਜ ਕੇ ਸਾਰੇ ਹੁਣ ਆਨੰਦ ਸਾਹਿਬ 'ਚ ਬੋਲੋ ਕੱਲ ਨੂੰ ਫਿਰ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਕੋਈ ਰਸਤਾ ਕੋਈ ਵੀ ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਨਾ ਜਾਏ ਸੱਚੇ ਪਾਤਸ਼ਾਹ ਜੀ ਜਾਣਗੇ ਫਿਰ ਜਾਣਾ